ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਬੂ ਜੀ ਦੁਆਰਾ ਲਿਖੇ ਗਏ ਗੁਰਬਾਣੀ ਵਿਚਾਰਾਂ ਦੀ ਲੜੀ ਵਿੱਚੋਂ ਇੱਕ ਲੇਖ, ਬੰਧਨ ਛੁੱਟਣ ਭਾਗ ਪਹਿਲਾ। ਪਰਮਾਤਮਾ ਸਹਿ ਭੰਗ ਤੇ ਕਰਤਾ ਪੁਰਖ ਹੋਣ ਕਰਕੇ ਕਿਸੇ ਬੰਧਨ ਵਿੱਚ ਨਹੀਂ ਹੈ। ਪਰਮਾਤਮਾ ਸਵੈ ਭੰਗ ਤੇ ਕਰਤਾ ਪੁਰਖ ਹੋਣ ਕਰਕੇ ਕਿਸੇ ਬੰਧਨ ਵਿੱਚ ਨਹੀਂ ਹੈ। ਉਹ ਸਹੀ ਤੌਰ ਤੇ ਆਪਣੀ ਮੌਜ ਵਿੱਚ ਪੂਰਨ ਆਜ਼ਾਦ ਅਤੇ ਬੇਪਰਵਾਹ ਹੈ। ਇਹੋ ਜਿਹੇ ਆਜ਼ਾਦ ਅਤੇ ਬੇਪਰਵਾਹ ਪਰਮਾਤਮਾ ਦੀ ਅੰਸ਼ ਹੋਣ ਕਾਰਨ ਆਜ਼ਾਦੀ ਜੀਵ ਦਾ ਜੱਦੀ ਹੱਕ ਹੈ। ਇਸੇ ਕਰਕੇ ਜੀਵ ਦੇ ਅੰਤਰ ਆਤਮੇ ਅਣਜਾਣੇ ਹੀ ਸਦਾ ਇਸ ਜੱਦੀ ਆਜ਼ਾਦੀ ਦੀ ਤਾਂਘ ਲੱਗੀ ਰਹਿੰਦੀ ਹੈ। ਪਰ ਜੀਵ ਅਗਿਆਨਤਾ ਕਾਰਨ ਮਾਇਆ ਦੇ ਅਸਰ ਹੇਠ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿ ਅਨੇਕਾਂ ਨੀਵੀਆਂ ਮਾਨਸਿਕ ਵਾਸ਼ਨਾਵਾਂ ਦੀ ਗੁਲਾਮੀ ਵਿੱਚ ਕਰਮ ਕਰਦਿਆਂ ਹੋਇਆਂ ਕਈ ਪ੍ਰਕਾਰ ਦੇ ਬੰਧਨਾਂ ਵਿੱਚ ਫਸਿਆ ਰਹਿੰਦਾ ਹੈ ਤੇ ਆਪਣੀ ਜੱਦੀ ਆਜ਼ਾਦੀ ਖੋਈ ਬੈਠਾ ਹੈ। ਗੁਰਬਾਣੀ ਵਿੱਚ ਜੀਵ ਦੇ ਇਹਨਾਂ ਅਨੇਕਾਂ ਬੰਧਨਾਂ ਦਾ ਸਪਸ਼ਟ ਜ਼ਿਕਰ ਕੀਤਾ ਹੋਇਆ ਹੈ। ਕਰਮ ਧਰਮ ਸਭ ਬੰਧਨਾਂ, ਪਾਪ ਪੁੰਨ ਸੰਬੰਧ, ਮਮਤਾ ਮੋਹ ਸੋ ਬੰਧਨਾਂ, ਪੁੱਤਰ ਕਲਤਰ ਸੋ ਤੰਦ, ਇਹ ਕੁਟੰਬ ਸਭ ਜੀ ਕੇ ਬੰਧਨ ਪਾਈ, ਪਰਮ ਭੁਲਾ ਸੰਸਾਰਾ। ਭੁਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤੈ ਤੈ ਆਪ ਬੰਧਾਇਓ। ਤੰਦੈ ਧਾਵਤ ਜਗ ਬਾਂਧਿਆ, ਨਾ ਬੁਝੈ ਵਿਚਾਰ। ਇਹ ਮਨ ਤੰਦੈ ਬਾਂਧਾ ਕਰਮ ਕਮਾਏ, ਮਾਇਆ ਮੂਠਾ ਸਦਾ ਬਿਲ ਲਾਏ। ਭਾਵੇਂ ਅਸੀਂ ਸਮਝੇ ਬੈਠੇ ਹਾਂ ਕਿ ਅਸੀਂ ਆਜ਼ਾਦ ਹਾਂ ਤੇ ਮਨ ਮਰਜ਼ੀ ਕਰ ਸਕਦੇ ਹਾਂ, ਪਰ ਇਹ ਸੱਚ ਨਹੀਂ। ਅਸਲ ਵਿੱਚ ਅਸੀਂ ਕਈ ਪ੍ਰਕਾਰ ਦੇ ਬੰਧਨਾਂ ਵਿੱਚ ਜਕੜੇ ਹੋਏ ਹਾਂ। ਅਸੀਂ ਸਾਰੇ ਜੀਵ ਅਤੇ ਸਾਰੀ ਸ੍ਰਿਸ਼ਟੀ ਕਰਤਾ ਪੁਰਖ ਦੀ ਕ੍ਰਿਤ ਹਾਂ ਅਤੇ ਉਸਦੇ ਇਲਾਹੀ ਹੁਕਮ, ਭਾਣਾ, ਕੁਦਰਤ ਦੀ ਰਜ਼ਾ, ਡਿਵਾਈਨ ਆਰਡਰ ਔਰ ਡਿਸਿਪਲਿਨ ਵਿੱਚ ਬੱਧੇ ਹੋਏ ਹਾਂ। ਸਿਵਾਏ ਇਨਸਾਨ ਦੇ 84 ਲੱਖ ਜੂਨਾਂ ਇਸ ਇਲਾਹੀ ਹੁਕਮ ਦੀ ਰਜ਼ਾ, ਭਾਣਾ ਅਥਵਾ ਇੱਕ ਸੁਰਤਾ ਇਨ ਟਿਊਨ ਵਿੱਚ ਵਿਚਰਦੀਆਂ ਹਨ। ਹਾਂਜੀ, 84 ਲੱਖ ਜੂਨਾਂ ਇਲਾਹੀ ਹੁਕਮ ਦੀ ਇੱਕ ਸੁਰਤਾ ਵਿੱਚ ਵਿਚਰਦੀਆਂ ਹਨ। ਇਸੇ ਕਾਰਨ ਇਹਨਾਂ ਜੀਵਾਂ ਦਾ ਵਿਕਾਸ ਐਵੋਲਿਊਸ਼ਨ ਉੱਪਰ ਵੱਲ ਨੂੰ ਹੋ ਰਿਹਾ ਹੈ। ਇਹਨਾਂ ਜੀਵਾਂ ਵਿੱਚ ਸੀਮਤ ਬੁੱਧੀ ਹੋਣ ਕਾਰਨ ਇਹ ਆਪਣੀ ਮਤ ਜਾਂ ਸਿਆਣਪ ਨਹੀਂ ਵਰਤ ਸਕਦੇ, ਇਸੇ ਲਈ ਰੱਬ ਦੀ ਰਜ਼ਾ ਵਿੱਚ ਚੱਲ ਰਹੇ ਹਨ। ਇਹ ਜੀਵ ਸੀਮਤ ਬੁੱਧੀ ਹੋਣ ਕਾਰਨ ਇਹ ਆਪਣੀ ਮਤ ਜਾਂ ਸਿਆਣਪ ਨਹੀਂ ਵਰਤ ਸਕਦੇ, ਇਸੇ ਲਈ ਇਹ ਰੱਬ ਦੀ ਰਜ਼ਾ ਵਿੱਚ ਚੱਲ ਰਹੇ ਹਨ ਅਤੇ ਭਾਣੇ ਤੋਂ ਬਾਹਰ ਨਹੀਂ ਜਾ ਸਕਦੇ। ਪਰ ਇਨਸਾਨ ਨੂੰ ਰੱਬ ਨੇ ਵਿਸ਼ਾਲ ਤੇ ਤੀਖਣ ਬੁੱਧੀ ਬਖਸ਼ੀ ਹੈ। ਅਸੀਂ ਇਸ ਤੀਖਣ ਬੁੱਧੀ ਦੀ ਆਪਣੇ ਮਨ ਦੀ ਰੰਗਤ ਅਤੇ ਸੰਸਕਾਰਾਂ ਦੇ ਅਸਰ ਹੇਠ ਆਪਣੀਆਂ ਉਕਤੀਆਂ, ਜੁਗਤੀਆਂ ਅਤੇ ਸਿਆਣਪਾਂ ਦੁਆਰਾ ਗਲਤ ਵਰਤੋਂ ਕਰਦੇ ਹਾਂ। ਤੀਖਣ ਬੁੱਧੀ ਦੀ ਗਲਤ ਵਰਤੋਂ ਕਰਦੇ ਹਾਂ। ਇਸੇ ਤਰ੍ਹਾਂ ਅਸੀਂ ਕਰਮਬੱਧ ਹੋ ਕੇ ਆਪੋ ਘੜੇ ਸੰਸਕਾਰਾਂ ਦੇ ਬੰਧਨਾਂ ਵਿੱਚ ਫਸ ਕੇ ਦੁਖੀ ਹੋ ਰਹੇ ਹਾਂ। ਗੁਰੂ ਸਾਹਿਬਾਂ ਨੇ ਬਾਣੀ ਵਿੱਚ ਜੀਵ ਦੇ ਇਹਨਾਂ ਬੰਧਨਾਂ ਬਾਬਤ ਇਉਂ ਤਾੜਨਾ ਕੀਤੀ ਹੈ, ਮੇਰੇ ਜੀਅੜਿਆ ਪਰਦੇਸੀਆ, ਕਿਤ ਪਵੇ ਜੰਜਾਲੇ ਰਾਮ। ਰਸ ਰਸ ਚੋਗ ਚੁਗੈ ਨਿਤ ਫਾਸੈ, ਛੂਟਸ ਮੂੜੇ ਕਵਣ ਗੁਣੀ। ਫਿਰ ਫਿਰ ਫਾਹੀ ਫਾਸੈ ਕਊਆ, ਫਿਰ ਪਛਤਾਨਾ ਅਬ ਕਿਆ ਹੁਆ। ਗੁਰਬਾਣੀ ਅਤੇ ਹੋਰ ਅਨੇਕਾਂ ਮਹਾਂਪੁਰਖਾਂ ਦੀ ਤਾੜਨਾ ਦੇ ਬਾਵਜੂਦ ਜੀਵ ਕਈ ਕਿਸਮ ਦੇ ਬੰਧਨਾਂ ਵਿੱਚ ਫਸਿਆ ਹੋਇਆ ਹੈ। ਪਰ ਇਹਨਾਂ ਬੰਧਨਾਂ ਤੋਂ ਅਣਜਾਣ ਹੋਣ ਕਾਰਨ ਇਨਸਾਨ ਇਹ ਸਮਝੀ ਬੈਠਾ ਹੈ ਕਿ ਮੈਂ ਆਜ਼ਾਦ ਹਾਂ ਅਤੇ ਮੈਨੂੰ ਕੋਈ ਬੰਧਨ ਨਹੀਂ, ਇਸ ਲਈ ਇਹਨਾਂ ਮਾਨਸਿਕ ਬੰਧਨਾਂ ਤੋਂ ਛੁੱਟਣ ਦਾ ਕੋਈ ਉਪਰਾਲਾ ਵੀ ਨਹੀਂ ਕਰਦਾ, ਬਲਕਿ ਆਪਣੀ ਅਗਿਆਨਤਾ ਦੁਆਰਾ ਗਲਤ ਕਰਮ ਕਰਦਾ ਹੋਇਆ ਅਚੇਤ ਹੀ ਨਿਤ ਨਵੇਂ ਕਰਮਾਂ ਦੇ ਜੰਜੀਰ ਘੜ ਘੜ ਕੇ ਬੰਧਨਾਂ ਵਿੱਚ ਜਕੜਿਆ ਜਾ ਰਿਹਾ ਹੈ। ਹਾਂਜੀ, ਆਪਣੀ ਅਗਿਆਨਤਾ ਦੁਆਰਾ ਨਿਤ ਨਵੇਂ ਕਰਮਾਂ ਦੇ ਜੰਜੀਰ ਘੜ ਘੜ ਕੇ ਬੰਧਨਾਂ ਵਿੱਚ ਜਕੜਿਆ ਜਾ ਰਿਹਾ ਹੈ। ਅਤੇ ਪੁਰਾਣੀਆਂ ਜ਼ੰਜੀਰਾਂ ਨੂੰ ਹੋਰ ਸ਼ਕਤੀਮਾਨ ਬਣਾ ਰਿਹਾ ਹੈ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜੀਵ ਨੂੰ ਸੁਚੇਤ ਕਰਨ ਲਈ ਗੁਰਬਾਣੀ ਵਿੱਚ ਇਹਨਾਂ ਕਈ ਤਰ੍ਹਾਂ ਦੇ ਬੰਧਨਾਂ ਨੂੰ ਖੋਲ੍ਹ ਕੇ ਦਰਸਾਇਆ ਗਿਆ ਹੈ ਅਤੇ ਇਹਨਾਂ ਤੋਂ ਬਚਣ ਅਤੇ ਛੁੱਟਣ ਦੇ ਸਾਧਨ ਵੀ ਦੱਸੇ ਗਏ ਹਨ। ਆਓ ਅਸੀਂ ਹੁਣ ਇਹਨਾਂ ਇਨਸਾਨੀ ਬੰਧਨਾਂ ਦੀਆਂ ਕੁਛ ਕਿਸਮਾਂ ਦੀ ਵਿਚਾਰ ਕਰੀਏ। ਗੁਰਮੁਖ ਪਿਆਰਿਆਂ ਨੇ ਇਸ ਭਾਗ ਵਿੱਚ ਪਹਿਲੇ ਭਾਗ ਵਿੱਚ 8 ਤਰ੍ਹਾਂ ਦੇ ਬੰਧਨ ਦਰਸਾਏ ਹਨ। ਪਹਿਲਾ ਹੈ ਹਉਮੈ ਦਾ ਬੰਧਨ। ਹਉਮੈ ਸਾਡੇ ਕਰਮਾਂ ਅਤੇ ਬੰਧਨਾਂ ਦਾ ਮੂਲ ਕਾਰਨ ਹੈ। ਜੇ ਅਸੀਂ ਇਲਾਹੀ ਹੁਕਮ ਦੀ ਰਜ਼ਾ ਵਿੱਚ ਚੱਲਣ ਦੀ ਜਾਚ ਸਿੱਖ ਲਈਏ ਤਾਂ ਅਸੀਂ ਹਉਮੈ ਵੇਲੇ ਕਰਮਾਂ ਦੇ ਬੰਧਨਾਂ ਤੋਂ ਬਚ ਸਕਦੇ ਹਾਂ। ਹਾਂਜੀ, ਹਉਮੈ ਸਾਡੇ ਕਰਮਾਂ ਅਤੇ ਬੰਧਨਾਂ ਦਾ ਮੂਲ ਕਾਰਨ ਹੈ। ਜੇ ਅਸੀਂ ਇਲਾਹੀ ਹੁਕਮ ਦੀ ਰਜ਼ਾ ਵਿੱਚ ਚੱਲਣ ਦੀ ਜਾਚ ਸਿੱਖ ਲਈਏ ਤਾਂ ਅਸੀਂ ਹਉਮੈ ਵੇਲੇ ਕਰਮਾਂ ਦੇ ਬੰਧਨਾਂ ਤੋਂ ਬਚ ਸਕਦੇ ਹਾਂ। ਪਰ ਸਾਡੇ ਲਈ ਰਜ਼ਾ ਵਿੱਚ ਚੱਲਣਾ ਤਾਂ ਇੱਕ ਪਾਸੇ ਰਿਹਾ, ਸਾਨੂੰ ਤਾਂ ਅਜੇ ਰੱਬੀ ਹੁਕਮ ਦੀ ਸੋਝੀ ਵੀ ਨਹੀਂ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। ਇਸੇ ਕਾਰਨ ਹਉਮੈ ਵਿੱਚ ਜੀਉ ਬੰਦ ਹੈ, ਨਾਮ ਨਾ ਵਸੈ ਮਨ ਆਏ। ਹੋਂ ਹੋਂ ਕਰਤ ਬੰਧਨ ਮੈਂ ਪਰਿਆ, ਨਹਿ ਮਿਲੀਐ ਇਹ ਜੁਗਤਾ ਵਾਲੀ ਸਾਡੀ ਹਾਲਤ ਵਰਤ ਰਹੀ ਹੈ। ਇਲਾਹੀ ਹੁਕਮ ਸਾਡੇ ਲਈ ਸੁਖਦਾਈ ਅਤੇ ਕਲਿਆਣ ਰੂਪ ਹੈ। ਬਾਕੀ ਸਾਰੀਆਂ ਜੂਨਾਂ ਦੇ ਜੀਵ ਅਚੇਤ ਹੀ ਸਹਿਜ ਸੁਭਾਏ ਇਸ ਹੁਕਮ ਵਿੱਚ ਚੱਲ ਰਹੇ ਹਨ। ਇਸੇ ਲਈ ਇਨਸਾਨਾਂ ਨਾਲੋਂ ਵੱਧ ਆਜ਼ਾਦ ਤੇ ਸੁਖੀ ਹਨ ਅਤੇ ਕਰਮ ਵੱਧ ਨਹੀਂ ਹਨ। ਅਸਲ ਵਿੱਚ ਹਉਮੈ ਦਾ ਭਾਵ ਹੈ ਆਪਣੇ ਆਪ ਨੂੰ ਅਕਾਲ ਪੁਰਖ ਦੀ ਅੰਸ਼ ਸਮਝਣ ਦੀ ਥਾਂ ਇੱਕ ਅਡਰੀ ਹਸਤੀ ਸਮਝਣਾ। ਇਹ ਜੀਵ ਆਪਣੀ ਹੋਂ ਵਿੱਚ ਹੀ ਜੰਮਦਾ ਹੈ, ਹਉਮੈ ਵੇੜੇ ਕਰਮ ਕਰਦਾ ਹੋਇਆ ਜੰਜਾਲਾਂ ਵਿੱਚ ਫਸਦਾ ਤੇ ਕਾਲ ਦੇ ਵਸ ਪੈ ਕੇ ਆਵਾਗਮਨ ਦੇ ਗੇੜ ਵਿੱਚ ਫਸਿਆ ਰਹਿੰਦਾ ਹੈ। ਇਹ ਸਰੀਰ ਮਾਇਆ ਕਾ ਪੁਤਲਾ ਵਿੱਚ ਹਉਮੈ ਦੁਸ਼ਟੀ ਪਾਈ, ਆਵਣ ਜਾਣਾ ਜੰਮਣ ਮਰਨਾ ਮਨਮੁਖ ਪਤ ਗਵਾਈ। ਦੁੱਖ ਸੁਖ ਇਹ ਜੀਉ ਬੰਦ ਹੈ, ਹਉਮੈ ਕਰਮ ਕਮਾਏ। ਹੋਂ ਵਿੱਚ ਆਇਆ ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ, ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ, ਹਉਮੈ ਕਰ ਕਰ ਜੰਤ ਉਪਾਇਆ। ਹਉਮੈ ਬੂਝੈ ਤਾਂ ਦਰ ਸੁਜੈ, ਗਿਆਨ ਵਿਹੂਣਾ ਕਥ ਕਥ ਲੂਜੈ। ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤੇਹਾ ਵੇਖ। ਦੂਜਾ ਹੈ ਮੈਂ ਮੇਰੀ ਅਥਵਾ ਹਉਮੈ ਦੀ ਭਾਵਨਾ ਦੇ ਬੰਧਨ। ਮੈਂ ਮੇਰੀ ਦਾ ਖਿਆਲ ਹਉਮੈ ਵਿੱਚੋਂ ਹੀ ਉਪਜਦਾ ਹੈ। ਮੈਂ ਮੇਰੀ ਦੀ ਭਾਵਨਾ ਦਿਨ ਰਾਤ ਸੁਪਨੇ ਵਿੱਚ ਵੀ, ਹਾਂਜੀ ਸੁਪਨੇ ਵਿੱਚ ਵੀ ਇਹ ਨਹੀਂ ਛੱਡਦੀ। ਮੈਂ ਮੇਰੀ ਦੀ ਭਾਵਨਾ ਦਿਨ ਰਾਤ ਸੁਪਨੇ ਵਿੱਚ ਵੀ ਸਾਡੇ ਨਾਲ ਚਿਮੜੀ ਰਹਿੰਦੀ ਹੈ। ਇਸ ਹਉਮੈ ਵੇੜੀ ਭਾਵਨਾ ਅਧੀਨ ਅਸੀਂ ਕਰਮ ਕਰਦੇ ਤੇ ਨਤੀਜੇ ਭੁਗਤਦੇ ਹੋਏ ਦੁਖੀ ਹੁੰਦੇ ਰਹਿੰਦੇ ਹਾਂ। ਭਲੀ ਭਾਂਤ ਜਾਣਦਿਆਂ ਹੋਇਆਂ ਕਿ ਇਹ ਸਰੀਰ, ਇਹ ਮਾਲ ਧਨ, ਸਾਖ ਸੰਬੰਧੀ, ਇਹ ਜ਼ਮੀਨ ਜਾਇਦਾਦ ਸਭ ਕੁਛ ਨਾਸ਼ਵਾਨ ਹਨ ਅਤੇ ਇਹਨਾਂ ਵਿੱਚੋਂ ਕੁਛ ਵੀ ਨਾਲ ਨਹੀਂ ਜਾਣਾ, ਫੇਰ ਵੀ ਜੀਵ ਇਹਨਾਂ ਨੂੰ ਆਪਣਾ ਸਮਝ ਕੇ ਜੱਫਾ ਪਾਈ ਬੈਠਾ ਹੈ ਤੇ ਮੈਂ ਮੇਰੀ ਦੇ ਬੰਧਨਾਂ ਵਿੱਚ ਜਕੜਿਆ ਹੋਇਆ ਹੈ। ਇਹਨਾਂ ਬਿਨਸੰਹਾਰ ਪਦਾਰਥਾਂ ਉੱਤੇ ਆਪਣਤ ਜਤਾਉਣੀ ਸਾਡੇ ਮਾਨਸਿਕ ਭਰਮ ਭੁਲੇਖੇ ਦਾ ਸਿੱਟਾ ਹੈ। ਦੂਜੇ ਲਫ਼ਜ਼ਾਂ ਵਿੱਚ ਮੈਂ ਮੇਰੀ ਦਾ ਦ੍ਰਿੜ ਹੋਇਆ ਨਿਸ਼ਚਾ ਹੀ ਜੀਵ ਦੇ ਸਾਰੇ ਦੁੱਖਾਂ ਕਲੇਸ਼ਾਂ ਫਿਕਰ ਚਿੰਤਾ ਆਦਿ ਦਾ ਮੂਲ ਕਾਰਨ ਹੈ। ਹਾਂਜੀ ਮੈਂ ਮੇਰੀ ਦਾ ਦ੍ਰਿੜ ਹੋਇਆ ਹੋਇਆ ਨਿਸ਼ਚਾ ਹੀ ਜੀਵ ਦੇ ਸਾਰੇ ਦੁੱਖਾਂ ਕਲੇਸ਼ਾਂ ਫਿਕਰ ਚਿੰਤਾ ਆਦਿ ਦਾ ਮੂਲ ਕਾਰਨ ਹੈ। ਇਹ ਤਨ ਸੰਪੈ ਮਾਇਆ ਝੂਠੀ, ਅੰਤ ਛੋੜ ਚੱਲਿਆ ਪਛਤਾਈ। ਮੇਰਾ ਮੇਰਾ ਕਰ ਕਰ ਵਿਗੂਤਾ, ਆਤਮ ਨਾ ਚੀਨੈ ਭਰਮੈ ਵਿੱਚ ਸੂਤਾ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਧੰਦਿਆ। ਮੇਰੀ ਮੇਰੀ ਕਰ ਕਰ ਮੁਠੋ, ਪਾਪ ਕਰਤ ਨਹਿ ਪਰੀ ਦਇਆ। ਮਾਇਆ ਮੋਹ ਦੁੱਖ ਸਾਗਰ ਹੈ, ਬਿਖ ਦੁੱਤਰ ਤਰਿਆ ਨਾ ਜਾਏ। ਮੇਰਾ ਮੇਰਾ ਕਰਦੇ ਪਚ ਮੂਏ, ਹਉਮੈ ਕਰਤ ਵਿਹਾਏ। तीसरा है जी शरीरक बंधन। शरीर अपने आप कोई कर्म नहीं कर सकता, ये साडे ख्यालां भावनावां वलवलियां अते आदतां दे प्रगटावे दा साधन है। शरीर अपने आप विच कोई कर्म नहीं कर सकता, ये साडे ख्यालां साडियां भावनावां वलवलियां अते आदतां दे प्रगटावे दा साधन है। किसी ख्याल या कर्म दा शरीर द्वारा मुड़ मुड़ के अभ्यास किया जावे तां शरीर नूं उस कर्म दी आदत पै जांदी है अते ओ कर्म साडा सुभाव बन जांदा है। जेकर असीं इन्हां बेलोड़ियां अते हानिकारक हरकतां नूं रोकना भी चाहिए तां भी शरीर अपनियां दृढ़ होईयां आदतां अनुसार सहज सुभाए अणजाणे ही ओह हरकतां करदा रहिंदा है। इस तरह असीं आपू घड़ियां होईयां आदतां दे गुलाम बन जांदे हां जिन्हां तों छुटकारा होना कठिन है। इस विषय नूं स्पष्ट करन लई कुछ मिसालां उदाहरणां दित्तियां जांदियां हन। मनुखा जन्म दुर्लभ अते अनमोल है, इस दी देखभाल करना, इस नूं रोग रहत रखना अते रिष्ट पुष्ट बना के कुदरत अनुसार इस तों उचित कम लैणा साडा मंतव है। पर असीं सादा अते पौष्टिक खुराक दी थां चटपटे मसालेदार अते स्वादले पदार्थ खाण दे आदि हो रहे हां, जिस तरह कि परौंठे पूरियां कचौरियां आदि, जो कि साडी सेहत लई हानिकारक हन। जेकर सानू पता भी लग जाए कि ये हानिकारक हन अते इन्हां नूं छड्डना भी चाहिए तां भी इन्हां दा त्याग नहीं कर सकते। इस तरह असीं रसना दी चेष्टा दे गुलाम बन जांदे हां जिस नाल कई किस्मां दीआं बीमारियां सहेड़ लैंदे हां। इसे तरह शराब अथवा तंबाकू आदि नशीलियां वस्तुआं दे सेवन करन दी आदत पै जांदी है जिस दे हानिकारक नतीजे भुगतदियां होयां भी इन्हां नूं छड्ड नहीं सकते अते आपू सहेड़ी होई इन्हां दी गुलामी विच जकड़े रहिंदे हां ते दुख कलेश बीमारियां आदि भोगदे हां। कई किस्मां दे अमलां विच भी जीव जकड़े होए हन जिहा कि अफीम चरस गांजा हीरोइन नशीली गोलियां आदि जो साडे जीवन नूं तबाह कर रहियां हन। पछमी देशां दी अखौती नवीन सभ्यता भी इस नशीली गुलामी तो बच नहीं सकी अते ओ होरना देशां दी अगवाई कर रहे हन। कई जीव नीवियां वाशनावां दी गुलामी विच फस के कई किस्म दे पाप कमाउंदे हन ते ला इलाज बीमारियां सहेड़ लैंदे हन जिस नाल अपना अमोलक जीवन तबाह कर रहे हन। ए वाशनावां सर्वव्यापी हन क्योंकि हर एक कौम जात पात देशां दे इंसान इन्हां वाशनावां दी गुलामी विच बुरी तरह जकड़े होए हन अते इन्हां विच खचित हो के इंसान अत्यंत दुख कलेश भोगदे होए भी इन्हां तों बच नहीं सकदे, सुरखरू नहीं हो सकदे अते नरकमई जीवन भोगदे हन। नीवियां रुचियां अते वाशनावां दे मुड़ मुड़ भोगण नाल अथवा अभ्यास करदिआं होइआं ये शक्तिमान डायनेमिक हो जांदियां हन। ये शक्तिमान वाशनावां साडे मन उत्ते इतना कब्जा कर लैंदियां हन कि साडी सोच विचार ज्ञान ध्यान कर्म किरिया भी इन्हां शक्तिमान संस्कारां नूं काबू करन तों असमर्थ हो जांदा है। साडा ज्ञान ध्यान सोच विचार भी इन्हां शक्तिमान वाशनावां नूं इन्हां शक्तिमान संस्कारां नूं काबू करन तों असमर्थ है। इसे तरह साडी उच्च विद्या विज्ञान अते फिलोसफियां भी इन्हां वाशनावां नूं काबू नहीं कर सकदियां बल्कि ज्यों ज्यों अखौती नवीन सभ्यता मॉडर्न सिविलाइजेशन तरक्की करी जांदी है त्यों त्यों साडियां वाशनावां भी होर सूखम अते विकसित हो रहियां हन। ज्ञान ध्यान सब कोई रवै बांधन बांधिया सब जग पवै। हैरानी दी गल तां इह है कि इह शक्तिमान होईयां नीवियां वाशनावां ते काबू पाउण लई साडे अजोके धर्म भी असमर्थ हो गए हन बल्कि धर्मां दी आड़ विच इह वाशनावां वध फुल रहियां हन। बिखै बिखै की वासना तजिए नह जाई अनिक जतन कर राखिए फिर लपटाई। कईयां नूं हर गल नाल कोई बेमैने लफज जोड़न या गाल कढ़न दी आदत पै जांदी है जिस नूं तकिया कलाम किया जांदा है। ये बेलोड़े ते हासोहीणे लफज साडी गुफ्तार अथवा बोली नूं भी हासोहीणा बना दिंदे हन। मिसाल दे तौर ते ਇੱਕ ਵਡੇਰੀ ਉਮਰ ਦਾ ਡਾਕਟਰ ਸੰਗਤ ਵਿੱਚ ਆਇਆ। ਉਹ ਆਪਣੀ ਆਦਤ ਅਨੁਸਾਰ ਹਰ ਗੱਲ ਨਾਲ ਇੱਕ ਨੰਗੀ ਗੱਲ ਸ਼ਾਮਲ ਕਰਦਾ ਸੀ। ਜਦ ਉਸਦਾ ਧਿਆਨ ਇਸ ਗੱਲ ਵੱਲ ਦਿਵਾਇਆ ਗਿਆ ਤਾਂ ਉਹ ਝੱਟ ਗਾਲ ਕੱਢ ਕੇ ਬੋਲਿਆ, ਕਿਹੜਾ ਗਾਲਾਂ ਕੱਢਦਾ ਹੈ? ਇਸ ਤੋਂ ਸਾਬਤ ਹੁੰਦਾ ਹੈ ਕਿ ਉਸ ਸਿਆਣੇ ਬਿਆਣੇ ਡਾਕਟਰ ਨੂੰ ਇਹਨਾਂ ਨੰਗੀਆਂ ਗਾਲਾਂ ਦਾ ਅਹਿਸਾਸ ਹੀ ਨਹੀਂ ਰਿਹਾ ਸੀ। ਉਹ ਆਪਣੀ ਸਭਿਅਤਾਹੀਣ ਗੰਦੀ ਆਦਤ ਦਾ ਇਤਨਾ ਆਦੀ ਹੋਇਆ ਹੋਇਆ ਸੀ ਕਿ ਗਾਲ ਕੱਢਣੀ ਉਸਦੇ ਜੀਵਨ ਦਾ ਅੰਗ ਬਣ ਗਿਆ ਸੀ। ਪਿੰਡਾਂ ਵਿੱਚ ਤਾਂ ਲੋਕੀ ਗਾਲ ਕੱਢੇ ਬਗੈਰ ਕੋਈ ਗੱਲ ਹੀ ਨਹੀਂ ਕਰਦੇ, ਜਿਸ ਤੋਂ ਸਾਡੀ ਨੀਵੀਂ ਸਭਿਅਤਾ ਦਾ ਪ੍ਰਗਟਾਵਾ ਹੁੰਦਾ ਹੈ ਅਤੇ ਜਿਸ ਦਾ ਅਸਰ ਅਗਲੀਆਂ ਪੀੜ੍ਹੀਆਂ ਉੱਤੇ ਪੈਣਾ ਵੀ ਲਾਜ਼ਮੀ ਹੈ। ਉੱਪਰਲੀਆਂ ਮਿਸਾਲਾਂ ਦੱਸਦੀਆਂ ਹਨ ਕਿ ਅਸੀਂ ਆਪੂ ਘੜੀਆਂ ਆਦਤਾਂ ਦੀ ਗੁਲਾਮੀ ਵਿੱਚ ਬੇਵੱਸ ਹੋਏ ਹਾਂ, ਜਿਨ੍ਹਾਂ ਦਾ ਸਾਨੂੰ ਅਹਿਸਾਸ ਹੀ ਨਹੀਂ। ਛੁੱਟਣ ਦਾ ਖਿਆਲ ਤਾਂ ਕੀ ਆਉਣਾ ਸੀ। ਇਸੇ ਤਰ੍ਹਾਂ ਸਾਡੀ ਸਰੀਰਕ ਪਲੋਸਾ ਪਲਾਸੀ, ਸ਼ਿੰਗਾਰ, ਰਸ, ਸਵਾਦ, ਚੇਸ਼ਟਾ ਸਭ ਬੰਧਨ ਹੀ ਹਨ। ਸਾਡੇ ਜੀਵਨ ਦਾ ਬਹੁਤਾ ਹਿੱਸਾ ਧਿਆਨ ਅਤੇ ਸਮਾਂ ਹਾਂਜੀ ਸਾਡੇ ਜੀਵਨ ਦਾ ਬਹੁਤਾ ਹਿੱਸਾ ਸਾਡਾ ਧਿਆਨ ਅਤੇ ਸਮਾਂ ਸਰੀਰ ਦੀ ਪਲੋਸਾ ਪਲਾਸੀ, ਅਛਨੇ ਪਛਨੇ, ਪਾਲਣ ਪੋਸਣ, ਹਾਰ ਸ਼ਿੰਗਾਰ ਤੇ ਜ਼ਾਇਆ ਹੁੰਦਾ ਹੈ। ਸਰੀਰਕ ਹੋਂਦ ਦਾ ਅਹਿਸਾਸ ਅਤੇ ਇਸ ਦੀ ਵਿਸ਼ੇਸ਼ਤਾ ਇੰਪੋਰਟੈਂਸ, ਇਸ ਦੇ ਧੁਰੇ ਉਦਾਲੇ ਹੀ ਸਾਡਾ ਮਨ, ਸਾਡੀ ਬੁੱਧੀ, ਸਾਡਾ ਧਿਆਨ ਘੁੰਮਦਾ ਰਹਿੰਦਾ ਹੈ। ਸਰੀਰਕ ਹੋਂਦ ਦਾ ਅਹਿਸਾਸ ਅਤੇ ਇਸ ਦੀ ਇੰਪੋਰਟੈਂਸ, ਇਸ ਦੇ ਧੁਰੇ ਉਦਾਲੇ ਹੀ ਸਾਡਾ ਮਨ, ਬੁੱਧੀ ਅਤੇ ਧਿਆਨ ਘੁੰਮਦਾ ਰਹਿੰਦਾ ਹੈ। ਇਸ ਲਈ ਸਾਡਾ ਸਰੀਰ ਵੀ ਸਾਡੇ ਬੰਧਨਾਂ ਦਾ ਇੱਕ ਕਾਰਨ ਹੈ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਇਹ ਸਰੀਰ ਸਭ ਮੂਲ ਹੈ ਮਾਇਆ, ਦੂਜੇ ਪਾਏ ਭਰਮ ਭੁਲਾਇਆ। ਜੇਤੇ ਰਸ ਸਰੀਰ ਕੇ ਤੇਤੇ ਲੱਗੈ ਦੁੱਖ। ਹਾਂਜੀ ਅਗਲਾ ਹੈ ਕਰਮ ਕਾਂਡਾਂ ਅਤੇ ਵਹਿਮਾਂ ਦੇ ਬੰਧਨ। ਇਤਨੀ ਨਵੀਨ ਵਿਦਿਆ, ਧਾਰਮਿਕ ਗਿਆਨ ਅਤੇ ਫਿਲਾਸਫੀਆਂ ਦੇ ਹੁੰਦਿਆਂ ਹੋਇਆਂ ਵੀ ਅਜੇ ਵੀ ਅਸੀਂ ਪੁਰਾਣੇ ਵਹਿਮਾਂ ਦੇ ਆਧਾਰ ਤੇ ਅਨੇਕਾਂ ਕਰਮ ਕਾਂਡ ਅਤੇ ਵਹਿਮਾਂ 'ਚ ਫਸ ਕੇ ਦੁਖੀ ਹੋ ਰਹੇ ਹਾਂ। ਅਫਸੋਸ ਤਾਂ ਇਸ ਗੱਲ ਦਾ ਹੈ ਕਿ ਸਾਡੇ ਵਿਦਵਾਨ ਅਤੇ ਗਿਆਨੀ ਧਿਆਨੀ ਵੀ ਇਹਨਾਂ ਵਹਿਮਾਂ ਦੇ ਬੰਧਨਾਂ ਤੋਂ ਛੁੱਟ ਨਹੀਂ ਸਕੇ। ਅਸੀਂ ਰੀਸੋ ਰੀਸੀ, ਬੱਧਾ ਚੱਟੀ, ਅਣਜਾਣੇ, ਬੇਲੋੜੇ ਲੋਕ ਦਿਖਾਵੇ ਲਈ ਕਰਮ ਕਾਂਡਾਂ ਦੇ ਬੰਧਨਾਂ 'ਚ ਪਏ ਰਹਿੰਦੇ ਹਾਂ। ਦੂਜੇ ਲਫਜ਼ਾਂ ਵਿੱਚ, ਜਿਉਂ ਜਿਉਂ ਸਾਡੀ ਵਿਦਿਆ, ਸਾਡਾ ਵਿਗਿਆਨ, ਫਿਲਾਸਫੀ, ਅਖੌਤੀ ਸਭਿਅਤਾ ਅਤੇ ਅਖੌਤੀ ਧਰਮਾਂ ਦਾ ਵਿਕਾਸ ਹੋ ਰਿਹਾ ਹੈ, ਤਿਉਂ ਤਿਉਂ ਸਾਡੀ ਸਰੀਰਕ, ਮਾਨਸਿਕ ਅਤੇ ਧਾਰਮਿਕ ਅਵਸਥਾ ਨਿਗਰਦੀ ਜਾ ਰਹੀ ਹੈ ਅਤੇ ਅਸੀਂ ਇਹਨਾਂ ਕਿਸਮ ਕਿਸਮ ਦੇ ਬੰਧਨਾਂ ਵਿੱਚ ਫਸ ਕੇ ਅਮੋਲਕ ਜੀਵਨ ਅਜਾਈ ਗਵਾ ਰਹੇ ਹਾਂ। ਸੁਣਿਆ ਹੈ ਕਿ ਭਾਰਤ ਵਿੱਚ ਤਕਰੀਬਨ 1 ਕਰੋੜ ਅਖੌਤੀ ਸਾਧੂ, ਸੰਤ, ਫਕੀਰ, ਔਲੀਏ, ਦਿਗੰਬਰ, ਗੁਰੂ, ਧਰਮ ਦੇ ਠੇਕੇਦਾਰ ਬਣੇ ਫਿਰਦੇ ਹਨ, ਪਰ ਉਹ ਖੁਦ ਹੀ ਅਨੇਕਾਂ ਕਿਸਮ ਦੇ ਫੋਕਟ ਕਰਮ ਕਿਰਿਆ ਦੇ ਬੰਧਨਾਂ ਵਿੱਚ ਫਸੇ ਹੋਏ ਹਨ ਤੇ ਹੋਰਨਾਂ ਜਗਿਆਸੂਆਂ ਨੂੰ ਵੀ ਫਸਾ ਰਹੇ ਹਨ। ਗੁਰਬਾਣੀ ਵਿੱਚ ਇਹਨਾਂ ਕਰਮ ਕਾਂਡਾਂ ਅਤੇ ਵਹਿਮਾਂ ਦੀ ਤਸਵੀਰ ਇਉਂ ਖਿੱਚੀ ਗਈ ਹੈ। ਸਾਸਤ ਸਿਮਰਤ ਬੇਦ ਚਾਰ ਮੁਖਾਗਰ ਵਿਚਰੇ, ਤਪੇ ਤਪੀਸਰ ਜੋਗੀਆ ਤੀਰਥ ਗਵਨ ਕਰੇ। ਖੱਟ ਕਰਮਾਂ ਤੇ ਦੁਗਣੇ ਪੂਜਾ ਕਰਤਾ ਨਾਏ, ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ। ਪਾਠ ਪੜਿਓ ਅਰਬੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਮੋਨ ਪਯੋ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਪ੍ਰਮਿਓ, ਦੁਬਿਧਾ ਛੁਟਕੈ ਨਾਹੀ। ਮਨ ਕਾਮਨਾ ਤੀਰਥ ਜਾਇ ਬਸਿਓ, ਸਿਰ ਕਰਵੱਤ ਤਰਾਏ, ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੇ ਲਖ ਜਤਨ ਕਰਾਏ। ਕਨਿਕ ਕਾਮਨੀ ਹੈਵਰ ਗੈਵਰ, ਬੋ ਬਿਦ ਦਾਨ ਦਾ ਤਾਰਾ, ਅੰਨ ਬਸਤਰ ਭੂਮ ਬੋ ਅਰਪੇ, ਨੈ ਮਿਲੀਏ ਹਰ ਦੁਆਰਾ। ਪੂਜਾ ਅਰਚਾ ਬੰਧਨ ਡੰਡੋਤ, ਖੱਟ ਕਰਮਾ ਰਤ ਰਹਿਤਾ, ਹੋਂ ਹੋਂ ਕਰਤ ਬੰਧਨ ਮੈਂ ਪਰਿਆ, ਨੈ ਮਿਲੀਏ ਇਹ ਜੁਗਤਾ। ਜੋਗ ਸਿੱਧ ਆਸਣ 84, ਇਹ ਵੀ ਕਰ ਕਰ ਰਹਿਆ, ਵੱਡੀ ਆਰਜਾ ਫਿਰ ਫਿਰ ਜਨਮੈ, ਹਰ ਸਿਉ ਸੰਗ ਨਾ ਗਹਿਆ। हाँ जी, अगला है राजसी बंधन। भावें असी राजसी तौर ते दूजे देश की गुलामी तो आजाद हाँ, पर असी अपनी नौकरशाही, रिश्वतखोरी, ब्लैक मिलावट, कुनबा प्रस्ती, तानाशाही, पार्टीबाजी आदि के बंधना विच अजे भी बुरी तरह जकड़े हुए हाँ। साडा बहुता समा अते ताकत इस नीवी राजसी खिचोतान विच ही लगता है। कल काती राजे का साई, धर्म पंख कर उडरिया, कूड़ अमावस सच चंद्रमा, दिसे नाही कह चढ़िया। राजे शी मुकदम कुत्ते, जाए जगायन बैठे सुते, चाकर नहदा पायन काओ, रत पित कुत्यो चट जाओ। साडे जीवन दे हर पख अथवा रगो रेशे विच ए नीवियां इखलाकहीन रुचियां तस वस रस चुकियां हन, अते असी इन्हां दे बेलोड़े बंधना तो अत्यंत दुखी हो रहे हां। साडा देश धर्मां दा पंगूड़ा मन्या गया है, पर साडे देश विच ए इखलाकी गिरावट अत्यंत वध गई है। धर्मां ने सानू इस इखलाकी गिरावट मोरल डीजनरेशन तो उच्चा चुकना सी, पर जद साडे अखौती धर्म भी इन्हां कूड़े कर्म किरिया ते वहमां च फसे होए हन, तां जनता विचारी दा की हाल। बाहर की अगन बूझत जल सरिता कै, नाओ में जो आग लागे कैसे कह बुझाइए। बाहर से पाग ओट रीजियत कोट गढ़, गढ़ में जो लूट लीजे कहो कत जाइए। चोरन के त्रास जाए सरन गहे नरिंद, मारे महीपत जियो कैसे कह बचाइए। माया डर डर पत हार गुरुद्वार जावे, तहां जो व्यापे माया कहां ठहराइए। अगला है भाईचारक बंधन। असी सारे भाईचारक रस्मां रिवाजां दे बंधना विच जबरदस्त जकड़े हुए हां, अते अत दुखी होण दे बावजूद इन्हां रस्मां रिवाजां नूं घटाउण जां छड्डण दी बजाए वधाई जा रहे हां। साडे जन्म मरण मंगणी व्याह ते होर अनेकां समाजिक त्योहारां नूं असी इतना गुंजलदार खिलारे वाला दिखावा ते खर्चीला बना दिता है, जिस नाल खेचल तो इलावा फजूल खर्ची दे पार हेठां दब के खलकत दुखी हो रही है। बावजूद साडी तालीम नवी सभ्यता ते विज्ञानक ख्यालां दे असी इन्हां फजूल ते दुखदाई रस्मां रिवाजां रिचुअल्स एंड ट्रेडिशंस नूं तोड़न दी हिम्मत तां की करनी सी, बल्कि होर वधा चढ़ा के फजूल दिखावे करन दी दौड़ लगाई हुई है। इन्हां फजूल ते दुखदाई रस्मां रिवाजां दी एक मिसाल इत्थे दित्ती जांदी है। पिछले जमाने विच जद लड़की दा नाता कीता जांदा सी तां सिर्फ एक रुपया शगन दे के कुड़माई कीती जांदी सी। हुण कुड़माई दा रिवाज असी इतना वधा लिया है कि पहला रोका फिर ठाका फिर शगन दिता जांदा है। कुड़माई अते व्याह दे होर रिवाज मनमर्जी नाल वधाए जा रहे हन, ते इतना दिखावा ते फजूल खर्ची कीती जांदी है कि हैरान हो जाईदा है। इन्हां दी पूर्ति विच हर पुरश एक दूसरे तो वध चढ़ के दिखावा करन दी कोशिश करदा है, जिस नाल लड़के वालियां दी भुख भी रीसो रीसी वधदी जा रही है। इस तरह साडा भाईचारा साडी सोसाइटी इन्हां भाईचारक बंधना विच फस के कमजोर अते दुखी हो रहा है। नतीजा यह है के गरीब लई लड़की दा व्याह करना अत मुश्किल अते महंगा होई जा रहा है। जे साडी दिखावे दी ज़हनियत ते दाज दी भुख इसे तरह वधदी गई तां ओ जमाना छेती आवेगा जद लोकी दुखी होके लड़कियां नूं जमदे ही मार दिया करनगे, जिस तरह पुराने जमाने विच मुगलां दे जुल्म तो बचण लई कीता जांदा सी। पर अफसोस की गल ए है कि साडे ज्ञानी त्यानी विद्वान धार्मिक आगू समाज सुधारक इन्हां फजूल दिखाव्यां ते दुखदाई बंधना नूं रोकण या घटाउण दी बजाए खुद आप ही इस पासे रुड़े जा रहे हन। किन्नी दुखदाई गल है कि अजकल दी नवी सभ्यता विच भी कई मासूम लड़कियां इन्हां फजूल रिवाजां ते बंधना कारण खुदकुशी करन ते मजबूर हो जांदियां हन अते दाज दे अंगीठे ते कुर्बान कीतियां जांदियां हन। अजकल गर्भ अंदर बच्चे बाबत निर्णय कीता जा सकदा है। जे गर्भ विच मदीन बच्ची दा पता लग जावे तां ओ गर्भ नाश कीता जांदा है। दूजे लफ्जां विच दाज दे भैड़े रिवाजां तो बचण लई अणजम्मी बच्ची दा खून कीता जांदा है ਅਤੇ ਇਸ ਨੂੰ ਪਾਪ ਵੀ ਨਹੀਂ ਸਮਝਿਆ ਜਾਂਦਾ। ਇਹਨਾਂ ਰਿਵਾਇਤੀ ਭਾਈਚਾਰਕ ਬੰਧਨਾਂ ਵਿੱਚ ਅਸੀਂ ਇਤਨੇ ਗਲਤਾਨ ਹੋ ਗਏ ਹਾਂ ਕਿ ਮਾਂ ਬਾਪ ਨੂੰ ਇਸ ਪਾਪ ਪੁੰਨ ਦਾ ਅਹਿਸਾਸ ਹੀ ਨਹੀਂ ਰਿਹਾ। ਐਸੇ ਨਿਰਦਈ ਜ਼ਾਲਮਾਨਾ ਪਾਪ ਸਿਰਫ ਸਾਡੇ ਦੇਸ਼ ਵਿੱਚ ਹੀ ਹੋ ਰਹੇ ਹਨ, ਜਿੱਥੇ ਅਜੋਕੇ ਧਰਮਾਂ ਦੀ ਪਰਮਾਰ ਹੈ। ਦੂਜੇ ਦੇਸ਼ਾਂ ਵਿੱਚ ਲੜਕੀ ਅਤੇ ਲੜਕੇ ਵਿੱਚ ਕੋਈ ਫਰਕ ਨਹੀਂ ਸਮਝਿਆ ਜਾਂਦਾ, ਇਸ ਲਈ ਲੜਕੀ ਨਾਲ ਇਹ ਜ਼ੁਲਮ ਨਹੀਂ ਹੁੰਦੇ। ਇਹ ਦਾਜ ਦੇ ਬੰਧਨ ਅਸੀਂ ਆਪੂ ਕੜੇ ਹਨ, ਜਿਸ ਨਾਲ ਅਸੀਂ ਅਤਿਅੰਤ ਦੁਖੀ ਹੁੰਦੇ ਹਾਂ ਅਤੇ ਪਾਪ ਕਮਾਉਂਦੇ ਹਾਂ। ਐਸੇ ਰਸਮ ਰਿਵਾਜ ਅਸੀਂ ਆਪ ਹੀ ਅਥਵਾ ਸਾਡੇ ਭਾਈਚਾਰੇ ਦੁਆਰਾ ਹੀ ਘੜੇ ਜਾਂਦੇ ਹਨ। ਹਰ ਜਾਤ ਪਾਤ ਕੌਮ ਦੇਸ਼ ਵਿੱਚ ਇਹ ਰਸਮ ਰਿਵਾਜ ਵੱਖ ਵੱਖ ਕਿਸਮਾਂ ਦੇ ਹੁੰਦੇ ਹਨ ਤੇ ਬਦਲਦੇ ਵੀ ਰਹਿੰਦੇ ਹਨ। ਅਸੀਂ ਇਹਨਾਂ ਫਜ਼ੂਲ ਅਤੇ ਬੇਮਾਇਨੇ ਰਸਮਾਂ ਰਿਵਾਜਾਂ ਅਥਵਾ ਵਹਿਮਾਂ ਤੋਂ ਅਤਿਅੰਤ ਦੁਖੀ ਹੁੰਦੇ ਰਹਿੰਦੇ ਹਾਂ। ਇਹ ਭਾਈਚਾਰਕ ਰਸਮਾਂ ਰਿਵਾਜਾਂ ਦੇ ਬੰਧਨ ਧਾਰਮਿਕ ਅਸੂਲ ਅਥਵਾ ਸਰਕਾਰੀ ਕਾਨੂੰਨ ਦੀ ਮਜਬੂਰੀ ਵਿੱਚ ਵੀ ਨਹੀਂ ਹੁੰਦੇ, ਫਿਰ ਵੀ ਇਹਨਾਂ ਨੂੰ ਤੋੜਨ ਜਾਂ ਬਦਲਣ ਲਈ ਸਾਨੂੰ ਹੌਸਲਾ ਨਹੀਂ ਪੈਂਦਾ, ਕਿਉਂਕਿ ਅਸੀਂ ਲੋਕ ਪਚਾਰਾ ਅਥਵਾ ਲੋਕਾਚਾਰੀ ਦੇ ਬੰਧਨਾਂ ਵਿੱਚ ਜ਼ਬਰਦਸਤ ਜਕੜੇ ਹੋਏ ਹਾਂ। ਹਾਂਜੀ, ਇਸ ਤੋਂ ਅਗਲਾ ਹੈ ਗਿਆਨ ਫਿਲੋਸਫੀ ਦੇ ਬੰਧਨ। ਇਹ ਬੜੀ ਸੂਖਮ ਜ਼ੰਜ਼ੀਰ ਹੈ, ਜਿਸ ਦੀ ਗਿਆਨੀਆਂ ਅਤੇ ਵਿਦਵਾਨਾਂ ਨੂੰ ਖੁਦ ਵੀ ਸੋਝੀ ਨਹੀਂ ਹੈ, ਕਿਉਂਕਿ ਮਨ ਨੂੰ ਦਿਮਾਗੀ ਗਿਆਨ ਅਥਵਾ ਫਿਲੋਸਫੀ ਦੀ ਪਾਣ ਚੜੀ ਹੁੰਦੀ ਹੈ। ਘਣੇ ਜੰਗਲ ਵਿੱਚ ਜਾਨਵਰਾਂ ਦੇ ਪੈਰਾਂ ਨਾਲ ਇੱਧਰ ਉੱਧਰ ਹਰ ਪਾਸੇ ਅਨੇਕਾਂ ਡੰਡੀਆਂ ਪਈਆਂ ਹੁੰਦੀਆਂ ਹਨ, ਜਿਨ੍ਹਾਂ ਦੀ ਕੋਈ ਸੇਧ ਨਹੀਂ ਹੁੰਦੀ। ਜੇ ਕੋਈ ਇਨਸਾਨ ਐਸੇ ਘਣੇ ਜੰਗਲ 'ਚ ਵੜ ਜਾਵੇ ਤਾਂ ਉਹ ਜੰਗਲ ਦੇ ਇਸ ਗੋਰਖ ਧੰਦੇ ਵਿੱਚ ਫਸ ਜਾਂਦਾ ਹੈ ਅਤੇ ਜੰਗਲ ਵਿੱਚੋਂ ਨਿਕਲਣਾ ਅਸੰਭਵ ਹੋ ਜਾਂਦਾ ਹੈ। ਐਨ ਇਸੇ ਤਰ੍ਹਾਂ ਤੀਖਣ ਬੁੱਧੀ ਦੀਆਂ ਬਾਲਕੀ ਖਾਲ ਨਿਕਾਲਣ ਵਾਲੀਆਂ ਗੁੰਝਲਦਾਰ ਫਿਲੋਸਫੀਆਂ ਦੇ ਜੰਗਲ ਵਿੱਚ ਜੇ ਮਨ ਫਸ ਜਾਵੇ, ਹਾਂਜੀ ਤੀਖਣ ਬੁੱਧੀ ਦੀਆਂ ਬਾਲਕੀ ਖਾਲ ਨਿਕਾਲਣ ਵਾਲੀਆਂ ਗੁੰਝਲਦਾਰ ਫਿਲੋਸਫੀਆਂ ਦੇ ਜੰਗਲ ਵਿੱਚ ਜੇ ਮਨ ਫਸ ਜਾਵੇ ਤਾਂ ਇਸ ਵਿੱਚੋਂ ਨਿਕਲਣਾ ਅਸੰਭਵ ਹੈ। ਜੇ ਇੱਕ ਨੁਕਤਾ ਜਾਂ ਸ਼ੰਕਾ ਹੱਲ ਹੁੰਦਾ ਹੈ ਤਾਂ 10 ਹੋਰ ਖੜੇ ਹੋ ਜਾਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਗਿਆਨੀ ਜਾਂ ਫਿਲੋਸਫਰ ਹਰ ਇੱਕ ਨੁਕਤੇ ਨੂੰ ਆਪਣੀ ਤੀਖਣ ਬੁੱਧੀ ਨਾਲ ਪਰਖਦਾ, ਤੋਲਦਾ ਅਤੇ ਸਿੱਟੇ ਕੱਢਦਾ ਹੈ। ਅਸੀਂ ਬੁੱਧੀ ਮੰਡਲ ਵਾਲੇ ਕੀ, ਕਿਉਂ ਅਤੇ ਕਿਵੇਂ ਦੀ ਖੋਜ ਵਿੱਚ ਇਤਨੇ ਖੁੱਬੇ ਹੋਏ ਹਾਂ ਕਿ ਮੁੱਢਲਾ ਅਸਲੀ ਨੁਕਤਾ ਲਾਂਭੇ ਰਹਿ ਜਾਂਦਾ ਹੈ ਜਾਂ ਭੁੱਲ ਹੀ ਜਾਂਦਾ ਹੈ। ਇਹ ਸਾਰੀ ਤ੍ਰੈਗੁਣੀ ਬੁੱਧੀ ਮੰਡਲ ਦੀ ਖੇਲ ਹੈ, ਜਿਸ ਵਿੱਚ ਸਾਡਾ ਮਨ ਗਲਤਾਨ ਹੋਇਆ ਰਹਿੰਦਾ ਹੈ ਅਤੇ ਅਸੀਂ ਆਪੋ ਆਪਣੀ ਸੀਮਤ ਬੁੱਧੀ ਦੇ ਗਿਆਨ ਜਾਂ ਫਿਲੋਸਫੀ ਵਿੱਚ ਕੈਦ ਹੋਏ ਰਹਿੰਦੇ ਹਾਂ। ਜਦ ਤੱਕ ਗੁਰਪ੍ਰਸਾਦ ਦੁਆਰਾ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਾਡੇ ਅੰਤਰ ਆਤਮੇ ਅਨੁਭਵੀ ਗਿਆਨ ਨਹੀਂ ਉਪਜਦਾ, ਤਦ ਤੱਕ ਅਸੀਂ ਆਪਣੇ ਸੀਮਤ ਬੁੱਧੀ ਮੰਡਲ ਦੇ ਭਰਮ ਭੁਲਾਵੇ ਦੇ ਬੰਧਨਾਂ ਵਿੱਚ ਹੀ ਵਿਚਰਦੇ ਰਹਾਂਗੇ ਅਤੇ ਆਤਮ ਮੰਡਲ ਦੇ ਅਨੁਭਵੀ ਚਲਕਾਰੇ, ਰਸ, ਰੰਗ, ਪ੍ਰੇਮ ਸਵੈਪਨਾ ਤੋਂ ਵਾਂਝੇ ਰਹਾਂਗੇ। ਜੇਤੀ ਸਿਆਣਪ ਕਰਮ ਹੋ ਕੀਏ ਤੇਤੇ ਬੰਧ ਪਰੇ, ਸਿਆਣਪ ਕਾਹੂ ਕਾਮ ਨਾ ਆਤ, ਜੋ ਅਨਰੂਪਿਓ ਠਾਕੁਰ ਮੇਰੈ ਹੋਏ ਰਹੀ ਉਹ ਬਾਤ। ਗਿਆਨ ਧਿਆਨ ਸਭ ਕੋਈ ਰਵੈ, ਬਾਂਧਨ ਬਾਂਧਿਆ ਸਭ ਜਗ ਪਵੈ, ਅਨਿਕ ਜਤਨ ਨਹੀਂ ਹੋਤ ਛੁਟਾਰਾ, ਬਹੁਤ ਸਿਆਣਪ ਆਗਲ ਪਾਰਾ, ਬਹੁਤ ਸਿਆਣਪ ਜਮ ਕਾ ਭਉ ਬਿਆਪੈ। ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨੇ ਇਹਨਾਂ ਦਿਮਾਗੀ ਗਿਆਨੀਆਂ ਲਈ ਬੜਾ ਸੋਹਣਾ ਕਟਾਖ ਵਰਤਿਆ ਹੈ। ਬੈਠ ਵੇ ਗਿਆਨੀ ਬੁੱਧੀ ਮੰਡਲ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ। ਇਸੇ ਤਰ੍ਹਾਂ ਇੱਕ ਥਾਂ ਹੋਰ ਬਹੁਤ ਸੋਹਣਾ ਵਿਚਾਰ ਪ੍ਰਗਟ ਕੀਤਾ ਹੈ, ਕੀ ਹੋਇਆ ਤੇ ਕੀਕੂ ਹੋਇਆ, ਖੱਪ ਖੱਪ ਮਰੇ ਸਿਆਣੇ, ਤੂੰ ਕਿਉਂ ਪਵੈ ਉਸ ਰਾਹ ਜਿੰਦੇ, ਜਿਸ ਰਾਹ ਪੂਰ ਮੁਹਾਣੇ, ਭਟਕਣ ਛੱਡ ਲਟਕ ਲਾ ਇੱਕੋ, ਖੀਵੀ ਹੋ ਸੁਖ ਮਾਣੀ, ਭਟਕਣ ਛੱਡ ਲਟਕ ਲਾ ਇੱਕੋ, ਖੀਵੀ ਹੋ ਸੁਖ ਮਾਣੀ, ਹੋਸ਼ਾਂ ਨਾਲੋਂ ਮਸਤੀ ਚੰਗੀ, ਰੱਖਦੀ ਸਦਾ ਟਿਕਾਣੇ। ਇਸ ਤੋਂ ਅਗਲਾ ਹੈ ਫੈਸ਼ਨ ਦੀ ਗੁਲਾਮੀ, ਫੈਸ਼ਨ ਦੇ ਬੰਧਨ। ਕੁਦਰਤ ਅੰਦਰ ਨਵੀਨਤਾ ਦੀ ਸਹਿਜ ਚਾਲ ਹੈ, ਇਸ ਚਾਲ ਅਨੁਸਾਰ ਹਰ ਇੱਕ ਚੀਜ਼ ਸਹਿਜੇ ਹੀ ਹੁਕਮ ਦੀ ਚਾਲ ਵਿੱਚ ਬਦਲਦੀ ਰਹਿੰਦੀ ਹੈ, ਜਿਸ ਅਨੁਸਾਰ ਜੀਵਾਂ ਨੂੰ ਆਪੋ ਆਪਣਾ ਜੀਵਨ ਢਾਲਣਾ ਪੈਂਦਾ ਹੈ। ਪੁਰਾਣੇ ਜ਼ਮਾਨੇ ਵਿੱਚ ਨਵੀਨਤਾ ਅਥਵਾ ਫੈਸ਼ਨ ਦੀ ਚਾਲ ਬਹੁਤ ਮੱਧਮ ਹੁੰਦੀ ਸੀ ਅਤੇ ਪੁਰਾਣੇ ਫੈਸ਼ਨ ਨੂੰ ਤਿਆਗਣ ਅਤੇ ਨਵੇਂ ਫੈਸ਼ਨ ਨੂੰ ਅਪਣਾਉਣ ਦੀ ਚਾਲ ਮੱਠੀ ਹੁੰਦੀ ਸੀ। ਇਸੇ ਤਰ੍ਹਾਂ ਪੁਰਾਣੇ ਫੈਸ਼ਨ ਦੇ ਕੱਪੜੇ ਆਦਿ ਹੰਢਾ ਕੇ ਨਵੇਂ ਫੈਸ਼ਨ ਦੇ ਕੱਪੜੇ ਸੀਤੇ ਜਾਂਦੇ ਸਨ। ਪਰ ਅੱਜ ਕੱਲ੍ਹ ਇਨਸਾਨਾਂ ਦੀ ਜੀਵਨ ਚਾਲ ਬੜੀ ਤਿੱਖੀ ਹੋ ਗਈ ਹੈ ਅਤੇ ਨਾਲ ਹੀ ਸਾਡੇ ਫੈਸ਼ਨ ਵੀ ਛੇਤੀ ਛੇਤੀ ਬਦਲਦੇ ਰਹਿੰਦੇ ਹਨ। ਪਿਛਲੇ ਫੈਸ਼ਨ ਦੇ ਕੱਪੜੇ ਹੰਢਾਉਣ ਦਾ ਚਾਅ ਅਜੇ ਪੂਰਾ ਵੀ ਨਹੀਂ ਹੁੰਦਾ ਕਿ ਹੋਰ ਨਿੱਤ ਨਵੇਂ ਫੈਸ਼ਨ ਚੱਲ ਪੈਂਦੇ ਹਨ। ਇਸ ਤਰ੍ਹਾਂ ਸਾਨੂੰ ਪਿਛਲੇ ਫੈਸ਼ਨ ਦੇ ਕੱਪੜੇ ਬਿਨਾਂ ਹੰਢਾਏ ਤੋਂ ਹੀ ਤਿਆਗਣੇ ਪੈਂਦੇ ਹਨ। ਫੈਸ਼ਨ ਦੀ ਬਦਲਵੀਂ ਚਾਲ ਦੀਆਂ ਕੁਝ ਉਦਾਹਰਨਾਂ ਇੱਥੇ ਦਿੱਤੀਆਂ ਜਾਂਦੀਆਂ ਹਨ। ਸਾਡੇ ਦੇਖਦੇ ਦੇਖਦੇ ਜ਼ਨਾਨੀਆਂ ਦੀਆਂ ਕਮੀਜ਼ਾਂ ਗੋਡਿਆਂ ਤਾਈਂ ਲੰਮੀਆਂ ਹੁੰਦੀਆਂ ਸੀ, ਫਿਰ ਸਹਿਜੇ ਸਹਿਜੇ ਹੋਰ ਲੰਮੀਆਂ ਹੁੰਦੀਆਂ ਗਈਆਂ ਅਤੇ ਗਿੱਟਿਆਂ ਤਾਈਂ ਪਹੁੰਚ ਗਈਆਂ। ਕੁਝ ਚਿਰ ਮਗਰੋਂ ਇਹ ਕਮੀਜ਼ਾਂ ਉੱਪਰ ਚੜ੍ਹਦੀਆਂ ਚੜ੍ਹਦੀਆਂ ਗੋਡਿਆਂ ਤੱਕ ਆ ਗਈਆਂ। ਇਸੇ ਤਰ੍ਹਾਂ ਆਦਮੀਆਂ ਦੀਆਂ ਪੈਂਟਾਂ ਦਾ ਹਾਲ ਹੈ। ਪਹਿਲਾਂ ਸਾਡੀਆਂ ਫਿਰ ਸਾਡੀਆਂ ਪੱਗਾਂ ਇੱਕ ਪੰਨੇ ਵਾਲੀਆਂ ਚੌੜੀਆਂ ਹੁੰਦੀਆਂ ਸਨ, ਹੁਣ ਨਵੀਨ ਫੈਸ਼ਨ ਅਨੁਸਾਰ ਦੋਹਰੇ ਪੰਨੇ ਦੀਆਂ ਚੌੜੀਆਂ ਪੱਗਾਂ ਦਾ ਰਿਵਾਜ ਹੈ। ਇਹਨਾਂ ਫੈਸ਼ਨਾਂ ਦੇ ਛੇਤੀ ਛੇਤੀ ਬਦਲਣ ਨਾਲ ਸਾਡੀ ਬੇਅੰਤ ਮਾਇਆ, ਧਿਆਨ, ਸਾਡਾ ਵਕਤ ਅਤੇ ਸ਼ਕਤੀ ਇਸ ਫੈਸ਼ਨ ਪ੍ਰਸਤੀ ਅਥਵਾ ਫੈਸ਼ਨ ਦੀ ਗੁਲਾਮੀ ਵਿੱਚ ਅਜਾਈਂ ਹੀ ਵੇਸਟ ਹੋ ਰਿਹਾ ਹੈ। ਕੱਪੜਿਆਂ ਅਤੇ ਫੈਸ਼ਨਾਂ ਤੋਂ ਇਲਾਵਾ ਸਾਡੇ ਹਾਰ ਸ਼ਿੰਗਾਰ ਦੇ ਫੈਸ਼ਨਾਂ ਵਿੱਚ ਬਹੁਤ ਛੇਤੀ ਤਬਦੀਲੀ ਹੋ ਰਹੀ ਹੈ। ਬੇਅੰਤ ਕਿਸਮਾਂ ਦੇ ਪਾਊਡਰ, ਕਰੀਮ, ਰੰਗ ਆਦਿ ਹਾਰ ਸ਼ਿੰਗਾਰ ਦੇ ਸਾਧਨਾਂ ਨਾਲ ਦੁਕਾਨਾਂ ਭਰੀਆਂ ਪਈਆਂ ਹਨ। ਇਸ ਹਾਰ ਸ਼ਿੰਗਾਰ ਦੇ ਫੈਸ਼ਨ ਨੂੰ ਅਸੀਂ ਬਹੁਤ ਵਧਾ ਲਿਆ ਹੈ, ਜਿਸ ਕਾਰਨ ਸਾਡਾ ਬਹੁਤਾ ਧਿਆਨ, ਵਕਤ ਅਤੇ ਮਾਇਆ ਜ਼ਾਇਆ ਹੋ ਰਹੀ ਹੈ। ਅਸੀਂ ਸਾਦਾ ਜੀਵਨ ਅਤੇ ਉੱਚੇ ਵਿਚਾਰ, ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ ਦੇ ਉੱਤਮ ਸੁਖਦਾਈ ਉਪਦੇਸ਼ਾਂ ਨੂੰ ਤਿਆਗ ਕੇ ਨੀਵੀਆਂ ਵਾਸ਼ਨਾਵਾਂ ਦੇ ਅਧੀਨ ਹੋ ਕੇ ਫੈਸ਼ਨ ਪ੍ਰਸਤੀ ਵਿੱਚ ਸਰੀਰਕ, ਮਾਨਸਿਕ ਅਤੇ ਆਰਥਿਕ ਪੱਖਾਂ ਤੋਂ ਦੁਖੀ ਹੋ ਰਹੇ ਹਾਂ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪੈਦੇ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ। ਚੋਆ ਚੰਦਨ ਅੰਕ ਚੜਾਵੋ, ਪਾਟ ਪਟੰਬਰ ਪਹਿਰ ਹੰਡਾਵੋ, ਬਿਨ ਹਰ ਨਾਮ ਕਹਾਂ ਸੁਖ ਪਾਵੋ। ਕਿਆ ਪਹਿਰੋ ਕਿਆ ਓਟ ਦਿਖਾਵੋ, ਬਿਨ ਜਗਦੀਸ਼ ਕਹਾਂ ਸੁਖ ਪਾਵੋ। ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ, ਲਾਲ ਨਿਹਾਲੀ ਫੂਲ ਗੁਲਾਲਾ, ਬਿਨ ਜਗਦੀਸ਼ ਕਹਾਂ ਸੁਖ ਪਾਲਾ। ਇਸੇ ਤਰ੍ਹਾਂ ਸਾਡੇ ਖਾਣ ਪੀਣ ਦੇ ਵੀ ਫੈਸ਼ਨ ਆਵੜਿਆ ਹੈ, ਸਾਡੇ ਖਾਣ ਪੀਣ ਵਿੱਚ ਵੀ ਫੈਸ਼ਨ ਆਵੜਿਆ ਹੈ। ਸਾਦਾ, ਸਵੱਛ, ਸੁਖਦਾਈ, ਸਿਹਤਯਾਬ ਭੋਜਨ ਦੀ ਬਜਾਏ ਅਸੀਂ ਰੱਬ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਨੂੰ ਤਲ ਭੁੰਨ ਕੇ ਕਿਸਮ ਕਿਸਮ ਦੇ ਚਟਪਟੇ ਮਸਾਲਿਆਂ ਨਾਲ ਲੇਸਦਾਰ ਬਣਾ ਕੇ ਉਹਨਾਂ ਦੇ ਕੁਦਰਤੀ ਲਾਭਦਾਇਕ ਅੰਸ਼ਾਂ, ਵਿਟਾਮਿਨਸ ਐਟਸੈਟਰਾ ਨੂੰ ਜ਼ਾਇਆ ਕਰਕੇ ਆਪਣੀ ਰਸਨਾ ਦੀ ਚੇਸ਼ਟਾ ਪੂਰੀ ਕਰਦੇ ਹਾਂ। ਮਿਸਾਲ ਦੇ ਤੌਰ 'ਤੇ ਪੂਰੀਆਂ, ਕਚੌਰੀਆਂ, ਪਕੌੜੇ, ਪਰੌਂਠੇ ਆਦਿ ਹੋਰ ਅਨੇਕਾਂ ਕਿਸਮ ਦੇ ਪਦਾਰਥਾਂ ਦੁਆਰਾ ਰਸਨਾ ਦੀ ਚੇਸ਼ਟਾ ਪੂਰੀ ਕੀਤੀ ਜਾ ਰਹੀ ਹੈ। ਪੀਣ ਲਈ ਵੀ ਸਾਦੇ ਪਾਣੀ ਦੀ ਬਜਾਏ ਕਈ ਕਿਸਮ ਦੇ ਸ਼ਰਬਤ, ਚਾਹ, ਕੌਫੀ, ਕੋਕਾ ਕੋਲਾ, ਬੀਅਰ, ਸ਼ਰਾਬ ਆਦਿ ਦੀਆਂ ਆਦਤਾਂ ਪਾਈਆਂ ਹੋਈਆਂ ਹਨ, ਜੋ ਮਹਿੰਗੀਆਂ ਹੋਣ ਦੇ ਇਲਾਵਾ ਸਿਹਤ ਲਈ ਹਾਨੀਕਾਰਕ ਵੀ ਹਨ। ਇਹਨਾਂ ਦੇ ਮੁਕਾਬਲੇ 'ਤੇ ਤਾਜ਼ੇ ਫਲਾਂ ਦਾ ਰਸ ਸਿਹਤ ਲਈ ਅਤਿਅੰਤ ਲਾਭਦਾਇਕ ਹੈ। ਇਸੇ ਤਰ੍ਹਾਂ ਰੱਬ ਦੀਆਂ ਅਨੇਕਾਂ ਦਾਤਾਂ ਵਿੱਚੋਂ ਤਾਜ਼ੇ ਫਲ ਅਤੇ ਸਬਜ਼ੀਆਂ ਵੀ ਸ੍ਰੇਸ਼ਟ ਬਖਸ਼ਿਸ਼ ਹਨ, ਜੋ ਸਿਹਤ ਲਈ ਬਹੁਤ ਗੁਣਕਾਰੀ ਅਤੇ ਲਾਭਦਾਇਕ ਹਨ। ਇਹਨਾਂ ਲਾਭਦਾਇਕ ਫਲਾਂ ਨੂੰ ਅਸੀਂ ਦਵਾਈਆਂ, ਪ੍ਰਿਜ਼ਰਵੇਟਿਵਸ ਪਾ ਕੇ ਡੱਬਿਆਂ ਜਾਂ ਬੋਤਲਾਂ ਵਿੱਚ ਬੰਦ ਕਰਕੇ ਬੇਹੀਆਂ ਕਰਕੇ ਖਾਂਦੇ ਹਾਂ। ਸਾਰਿਆਂ ਨੂੰ ਪਤਾ ਹੈ ਕਿ ਇਹ ਦਵਾਈਆਂ, ਇਹ ਪ੍ਰਿਜ਼ਰਵੇਟਿਵਸ ਸਿਹਤ ਲਈ ਹਾਨੀਕਾਰਕ ਹਨ, ਪਰ ਫਿਰ ਵੀ ਸਾਡੇ ਚੌਂਕੇ ਦੀਆਂ ਸ਼ੈਲਫਾਂ ਅਤੇ ਖਾਣੇ ਦੇ ਮੇਜ਼ ਇਹਨਾਂ ਰੰਗ ਬਿਰੰਗੇ, ਮਨ ਮੋਹਣੇ ਲੇਬਲਾਂ ਵਾਲੇ ਡੱਬਿਆਂ ਅਤੇ ਬੋਤਲਾਂ ਨਾਲ ਸ਼ਿੰਗਾਰੇ ਪਏ ਹਨ। ਅਸਲ ਵਿੱਚ ਇਹ ਸ਼ਿੰਗਾਰ ਅਥਵਾ ਫੈਸ਼ਨ ਪ੍ਰਸਤੀ ਸਾਡੀ ਸਿਹਤ ਲਈ ਹਾਨੀਕਾਰਕ ਹੈ। ਦੂਜੇ ਪਾਸੇ ਇਨਸਾਨ ਦੀਆਂ ਬਣਾਈਆਂ ਹੋਈਆਂ ਮਿਠਾਈਆਂ, ਮੈਨ ਮੇਡ ਸਵੀਟਸ, ਸਿਹਤ ਲਈ ਹਾਨੀਕਾਰਕ ਹਨ ਅਤੇ ਫਲ ਸਬਜ਼ੀਆਂ ਨਾਲੋਂ ਮਹਿੰਗੀਆਂ ਵੀ ਹਨ। ਅਸੀਂ ਰਸਨਾ ਦੀ ਚੇਸ਼ਟਾ ਦੇ ਇਤਨੇ ਗੁਲਾਮ ਹੋ ਗਏ ਹਾਂ ਕਿ ਸਭ ਕੁਛ ਜਾਣਦਿਆਂ ਬੁੱਝਦਿਆਂ ਵੀ ਹਾਨੀਕਾਰਕ ਅਤੇ ਮਹਿੰਗੀਆਂ ਮਿਠਾਈਆਂ ਨੂੰ ਰੱਬੀ ਮਿਠਾਈ ਫਲ ਫਰੂਟ ਨਾਲੋਂ ਤਰਜੀਹ ਦਿੰਦੇ ਹਾਂ। ਇਸ ਰਸਨਾ ਦੀ ਗੁਲਾਮੀ ਵਿੱਚ ਸਿਰਫ ਆਪ ਹੀ ਨਹੀਂ ਜਕੜੇ ਹੋਏ ਬਲਕਿ ਆਪਣੀ ਔਲਾਦ ਅਥਵਾ ਅਗਲੀ ਨਸਲ ਨੂੰ ਵੀ ਇਹ ਰਸਨਾ ਦੀ ਚੇਸ਼ਟਾ ਦੀ ਗੁਲਾਮੀ ਸਿਖਾ ਰਹੇ ਹਾਂ। ਇਹੋ ਕਾਰਨ ਹੈ ਕਿ ਸਾਡੀ ਸਿਹਤ ਤਬਾਹ ਹੋ ਰਹੀ ਹੈ ਅਤੇ ਅਸੀਂ ਅਨੇਕਾਂ ਬਿਮਾਰੀਆਂ ਦੇ ਸ਼ਿਕਾਰ ਹੋਈ ਜਾਂਦੇ ਹਾਂ। ਆਰਥਿਕ ਤੌਰ ਤੇ ਵੀ ਸਾਡੇ ਹੱਥ ਤੰਗ ਰਹਿੰਦੇ ਹਨ ਜਿਸ ਕਾਰਨ ਸਾਨੂੰ ਵਾਧੂ ਆਮਦਨ ਲਈ ਰਿਸ਼ਵਤਖੋਰੀ ਆਦਿ ਦੇ ਨਵੇਂ ਹੱਥਕੰਡੇ ਵਰਤਣੇ ਪੈਂਦੇ ਹਨ। ਬਾਬਾ ਹੋਰ ਖਾਣਾ ਖੁਸੀ ਖੁਆਰ ਜਿੱਤ ਖਾਦੈ ਤਨ ਪੀੜੀਐ ਮਨ ਮੈਂ ਚੱਲੈ ਵਿਕਾਰ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਕਿਸਮ ਕਿਸਮ ਦੇ ਫੈਸ਼ਨਾਂ ਦਾ ਕੋਈ ਐਲਾਨ ਨਹੀਂ ਹੁੰਦਾ, ਕੋਈ ਪ੍ਰਚਾਰ ਨਹੀਂ ਹੁੰਦਾ, ਕੋਈ ਇਹਨਾਂ ਦਾ ਹੁਕਮ ਨਹੀਂ ਦਿੰਦਾ, ਕੋਈ ਮਜਬੂਰੀ ਨਹੀਂ ਹੁੰਦੀ, ਕੋਈ ਮੱਲੋ ਮੱਲੀ ਠੋਸੇ ਨਹੀਂ ਜਾਂਦੇ, ਫੇਰ ਵੀ ਅਸੀਂ ਆਪ ਮੁਹਾਰੇ ਸਹਿਜ ਸੁਭਾਏ ਇਹਨਾਂ ਫੈਸ਼ਨਾਂ ਦੀ ਬੜੀ ਤਾਂਘ ਨਾਲ ਉਡੀਕ ਕਰਦੇ ਹਾਂ ਅਤੇ ਇਹਨਾਂ ਦੇ ਕਾਇਲ ਹੋ ਕੇ ਬੜੇ ਚਾਓ ਅਤੇ ਉਤਸ਼ਾਹ ਨਾਲ ਪੂਰਤੀ ਕਰਦੇ ਹਾਂ। ਦੂਜੇ ਪਾਸੇ ਅਸੀਂ ਧਰਮ ਗੁਰੂ ਅਵਤਾਰ ਸੰਤਾਂ ਭਗਤਾਂ ਮਹਾਂਪੁਰਖਾਂ ਦੇ ਲਾਭਦਾਇਕ ਕਲਿਆਣਕਾਰੀ ਲੋਕ ਪਰਲੋਕ ਸੁਹੇਲੇ ਕਰਨ ਵਾਲੇ ਸਦੀਵੀ ਉਪਦੇਸ਼ਾਂ ਨੂੰ ਪੜ੍ਹ ਸੁਣ ਕੇ ਬੇਪਰਵਾਹੀ ਨਾਲ ਅਣਸੁਣਾ ਕਰ ਛੱਡਦੇ ਹਾਂ ਤੇ ਧਿਆਨ ਦੇਣ ਸਮਝਣ ਜਾਂ ਕਮਾਉਣ ਦੀ ਲੋੜ ਹੀ ਨਹੀਂ ਪਾਸਦੀ। ਅਫਸੋਸ ਦੀ ਗੱਲ ਤਾਂ ਇਹ ਹੈ ਕਿ ਸਾਡੇ ਬੱਚੇ ਅਥਵਾ ਆਉਣ ਵਾਲੀ ਪੀੜ੍ਹੀ ਵੀ ਸਹਿਜ ਸੁਭਾਏ ਅਣਜਾਣੇ ਬਗੈਰ ਕਿਸੇ ਪ੍ਰਚਾਰ ਦੇ ਦੇਖਾ ਦੇਖੀ ਹੀ ਇਹ ਫੈਸ਼ਨ ਪ੍ਰਸਤੀ ਸਿੱਖ ਰਹੇ ਹਨ ਅਤੇ ਫੈਸ਼ਨ ਦੇ ਗੁਲਾਮ ਬਣ ਰਹੇ ਹਨ। ਇਹ ਬੇਲੋੜੀ ਫੈਸ਼ਨ ਪ੍ਰਸਤੀ ਅਤੇ ਹਾਨੀਕਾਰਕ ਰੱਸਾ ਕੱਸਾਂ ਦੀ ਚੇਸ਼ਟਾ ਵਿੱਚ ਅਸੀਂ ਇਤਨੇ ਗਲਤਾਨ ਹੋ ਗਏ ਹਾਂ ਕਿ ਇਹ ਫੈਸ਼ਨ ਸਾਡੇ ਜੀਵਨ ਦੇ ਹਰ ਪੱਖ ਵਿੱਚ ਤਸ ਵਸ ਰਸ ਚੁੱਕਿਆ ਹੈ ਅਤੇ ਫੈਸ਼ਨ ਪ੍ਰਸਤੀ ਸਾਡਾ ਧਰਮ ਬਣ ਚੁੱਕੀ ਹੈ ਜਿਸ ਨੂੰ ਅਸੀਂ ਬੜੇ ਚਾਓ ਉਤਸ਼ਾਹ ਅਤੇ ਸ਼ਰਧਾ ਭਾਵਨੀ ਨਾਲ ਮੰਨਣ ਜਾਂ ਕਮਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਾਂ ਅਤੇ ਜਿਸ ਦੀ ਪੂਰਤੀ ਲਈ ਸਾਡਾ ਬਹੁਤ ਸਾਰਾ ਸਮਾਂ ਬੁੱਧੀ ਧਿਆਨ ਮਿਹਨਤ ਅਤੇ ਮਾਇਆ ਜ਼ਾਇਆ ਹੁੰਦੀ ਹੈ। ਜੇਕਰ ਇਤਨੇ ਚਾਓ ਧਿਆਨ ਸ਼ਰਧਾ ਭਾਵਨੀ ਅਤੇ ਪਿਆਰ ਨਾਲ ਰੱਬ ਦੀ ਭਗਤੀ ਕਰੀਏ ਤਾਂ ਇਸ ਮਾਇਕੀ ਭਵ ਸਾਗਰ ਤੋਂ ਸਾਡੀ ਆਤਮਿਕ ਕਲਿਆਣ ਹੋ ਸਕਦੀ ਹੈ। ਹਾਂਜੀ, ਜੇਕਰ ਇਤਨੇ ਚਾਓ ਧਿਆਨ ਸ਼ਰਧਾ ਭਾਵਨੀ ਅਤੇ ਪਿਆਰ ਨਾਲ ਰੱਬ ਦੀ ਭਗਤੀ ਕਰੀਏ ਤਾਂ ਇਸ ਮਾਇਕੀ ਭਵ ਸਾਗਰ ਤੋਂ ਸਾਡੀ ਆਤਮਿਕ ਕਲਿਆਣ ਹੋ ਸਕਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਬੰਧਨ ਛੁੱਟਣ ਭਾਗ ਪਹਿਲਾ, ਗੁਰਬਾਣੀ ਵਿਚਾਰ ਨੰਬਰ 105। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਮੁਖ ਪਿਆਰਿਆਂ ਨੇ ਬੰਧਨ ਛੁੱਟਣ ਦੇ ਵਿਸ਼ੇ 'ਤੇ ਦੋ ਲੇਖਾਂ ਦੀ ਲੜੀ ਲਿਖੀ ਹੈ। ਅਗਲੇ ਲੇਖ ਵਿੱਚ ਆਪ ਜੀ ਨੇ ਤਿੰਨ ਤਰ੍ਹਾਂ ਦੇ ਹੋਰ ਬੰਧਨਾਂ ਦਾ ਜ਼ਿਕਰ ਕੀਤਾ ਹੈ। ਉਸ ਤੋਂ ਬਾਅਦ ਇਹ ਦੱਸਿਆ ਹੈ ਕਿ ਇਹਨਾਂ ਬੰਧਨਾਂ 'ਚੋਂ ਅਸੀਂ ਕਿਵੇਂ ਨਿਕਲਣਾ ਹੈ। ਇਹ ਭਾਗ ਆਪਾਂ ਘਰ ਜਾ ਕੇ ਪੜ੍ਹੀਏ, ਆਪ ਸਾਰੇ ਇਸ ਤੋਂ ਲਾਹਾ ਲਈਏ। ਗੁਰਮੁਖ ਪਿਆਰਿਆਂ ਨੇ 132 ਲੇਖ ਅਲੱਗ ਅਲੱਗ ਵਿਸ਼ਿਆਂ 'ਤੇ ਸਾਡੇ ਸੰਗਤਾਂ ਗੋਚਰੇ ਲਿਖੇ ਹਨ। ਆਓ ਇਹਨਾਂ ਲੇਖਾਂ ਨੂੰ ਘਰ ਲਈ ਜਾ ਕੇ ਆਪ ਸਾਰੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।